ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ।
ਗਰੀਬ ਨਿਵਾਸ ਜੀ ਮਨ ਦੀ ਹਾਲ ਦੱਸਦੇ ਇਹ ਭਾਈ ਸਤਿਗੁਰੂ ਅਮਰਦਾਸ ਜੀ ਫਰਮਾਉਂਦੇ ਹੈ ਜਨਮਾਂ ਜਨਮਾਂ ਦੀ, ਇੱਕ ਜਨਮ ਦੀ ਨਹੀਂ ਅਨੇਕਾਂ ਜਨਮਾਂ ਜਨਮਾਂ ਦੀ, ਜਿਤਨੇ ਜਨਮ ਧਾਰੇ ਹੈ ਜੇ ਤਾਂ ਸਮੁੰਦਰ ਸਾਗਰ ਨੀਲ ਭਰਿਆ ਤੇਤੇ ਉਗਣ ਹਮਾਰੇ, ਜਨਮਾਂ ਜਨਮਾਂ ਦੀ ਇਸ ਨੂੰ ਪਾਪਾਂ ਦੀ, ਅਵਿਦਿਆ ਦੀ, ਮਲ ਵਖੇਪ ਅਵਰਨ ਆਦਿਕਾਂ ਦੀ, ਛਲੰਗ ਛਿਦਰੰਗ ਕੋਟ ਵਿਗਨੂੰ ਅਪਰਾਧ ਕਿਲਵਖ ਮਲੰਗ, ਇਹ ਮੈਲਾ ਲੱਗੀ ਹੋਈ ਹੈ।
ਕਾਲਾ ਹੋਆ ਸਿਆ,
ਇਸ ਮੈਲ ਕਰਕੇ ਕਾਲਾ ਪਾਪੀ ਹੋ ਗਿਆ ਹੈ ਅਤੇ ਸਿਆਹ ਵਖਈ ਹੋ ਗਿਆ ਹੈ। ਕਾਲਾ ਪਾਪਾਂ ਵੀ ਕਾਲਾ ਕਰਕੇ ਸਿਆਹ ਕਾਲਾ ਹੋ ਗਿਆ ਹੈ, ਵਕਾਰੀ ਹੋ ਗਿਆ ਹੈ। ਇਸ ਪ੍ਰਕਾਰ ਮਨ ਕਾਲਾ ਹੋ ਗਿਆ ਹੈ ਅਤੇ ਸਰੀਰ ਵੀ ਵਿਸ਼ਿਆਂ ਦੇ ਭੋਗਣੇ ਕਰਕੇ ਸਿਆਹ ਹੋ ਗਿਆ, ਇਸ ਪ੍ਰਕਾਰ ਮਾਰਿਆ ਗਿਆ। ਮਨ ਕਾਲਾ ਹੋ ਗਿਆ ਪਾਪਾਂ ਕਰਕੇ ਅਤੇ ਇਸੇ ਪ੍ਰਕਾਰ ਹੋਇਆ ਸਿਆਹ ਹੋ, ਇਹਦਾ ਸਿਆਹ ਦੁਨੀਆਂ ਦੀ ਸ਼ਰਮ ਕਰਕੇ ਸਿਆਹ ਕਾਲਾ ਹੋ ਗਿਆ, ਅਤਿਅੰਤ ਕਾਲਾ ਚੋ ਜਿਹਨੂੰ ਕਹੀਦਾ, ਕਾਲਾ ਕੱਟ ਹੋ ਗਿਆ ਹੈ ਅਤਿਅੰਤ। ਮਨ ਸਰੀਰ ਕਰਕੇ ਕਦੇ ਵੀ ਕੋਈ ਗੁਣ ਨਹੀਂ ਹੈ, ਜਿਵੇਂ ਕਾਲਾ ਕਾ ਹੁੰਦਾ ਅੰਦਰੋਂ ਵੀ ਕਾਲਾ ਹੈ, ਬਿਸ਼ਟਾ ਖਾਂਦਾ ਬਾਹਰੋਂ ਵੀ, ਇਹ ਸਭ ਸਮੇਂ ਜੀ ਕਾਲਾ ਹੀ ਹੁੰਦਾ। ਇਸੇ ਪ੍ਰਕਾਰ ਪਰਾਈ ਨਿੰਦਿਆ ਰੂਪੀ ਬਿਸ਼ਟਾ ਖਾਂਦਾ ਹੋਇਆ, ਇਉਂ ਕਾਲਾ ਅੰਦਰਲੇ ਪਾਪਾਂ ਕਰਕੇ ਤੇ ਬਾਹਰ ਨਿੰਦਿਆ ਰੂਪ ਕਾਲਸ ਕਰਕੇ ਕਾਲਾ ਸ਼ਾਹ ਹੋ ਗਿਆ ਹੈ, ਗਾੜਾ ਕਾਲਾ ਹੋ ਗਿਆ ਹੈ। ਐਸ ਲੋਕ ਚ ਵੀ ਕਾਲਾ ਹੋ ਗਿਆ, ਪਰਲੋਕ ਚ ਵੀ ਉਹ ਸਿਆਹ ਹੋਣ ਵਾਲੀ ਰੂਹ ਹੈ, ਉਹਨਾਂ ਦੀ ਕਾਲੀ ਹੈ।
ਖੰਡਲੀ ਧੋਤੀ ਉਜਲੀ ਨਾ ਹੋ ਗਈ।
ਖੰਡਲੀ ਸਾਧ ਸਿੰਘ ਜੀ, ਕੋਹਲੂ ਦੇ ਸਾਫ਼ ਕਰਨ ਵਾਲੀ ਜਿਹੜੀ ਬਿਜਲੀ ਹੁੰਦੀ ਹੈ, ਜਿਵੇਂ ਕੋਹਲੂ ਦੀ ਮੈਲ ਨੂੰ ਸਾਫ਼ ਕਰੀਦਾ, ਉਹਦਾ ਨਾਂ ਖੰਡਲੀ ਹੈ, ਲੀਰ ਦਾ ਨਾਂ, ਜਿਹਦਾ ਨਾਂ ਨੱਤਾ ਵੀ ਕਹਿੰਦੇ ਹਨ। ਖੰਡਲੀ ਕੋਹਲੂ ਦੇ ਸਾਫ਼ ਕਰਨ ਵਾਲੀ ਜਿਹੜੀ ਧੰਧਿਆਈ ਵਾਲੀ ਲੀਰ ਹੈ ਤੇ ਮੈਲ ਦੀ ਭਰੀ ਹੋਈ ਲੀਰ ਹੈ, ਉਹ ਧੋਈਏ ਨਾ ਸਾਫ਼ ਪਾਣੀ ਨਾਲ, ਧੋਣੇ ਕਰਕੇ ਉਜਲੀ ਸਾਫ਼ ਨਹੀਂ ਹੁੰਦੀ ਹੈ।
ਜੇ ਸੌ ਧੋਵਣ ਪਾ,
ਜੇ ਸੈਂਕੜੇ ਵਾਰੀ ਉਹਨੂੰ ਪਾਣੀ ਨਾਲ ਧੋਈ ਜਾਈਏ, ਫਿਰ ਵੀ ਉਹ ਧੰਧਿਆਈ ਦੀ ਮੈਲ ਉਹਦੇ ਅੰਦਰ ਰਹਿੰਦੀ ਹੈ। ਇਸੇ ਪ੍ਰਕਾਰ ਸਾਧ ਸਿੰਘ ਜੀ, ਕੋਹਲੂ ਦੀ ਨਿਆਈ ਜੋ ਇਸਤਰੀ ਪੁੱਤਰ ਆਦਿ ਕਹਿਣਗੇ, ਉਹਨਾਂ ਦੀ ਅੰਦਰ ਪ੍ਰੀਤ ਰੂਪੀ ਤੇ ਧੰਧਿਆਈ ਕਰਕੇ ਅਤੇ ਉਹਨਾਂ ਦੇ ਨਾਲ ਮੋਹ ਰੂਪੀ ਮੈਲ ਕਰਕੇ ਇਹ ਕਾਲੀ ਲੀਰ ਦੀ ਨੀ ਆਈ, ਨੱਤੇ ਦੀ ਨੀ ਆਈ ਮੈਲੀ ਹੋ ਰਹੀ ਹੈ। ਤੀਰਥ ਯਾਤਰਾ ਤੇ ਇਸ਼ਨਾਨ ਕਰਨੇ ਕਰਕੇ ਸੈਂਕੜੇ ਵਾਰੀ ਭਾਵਾਂ ਤੀਰਥਾਂ ਤੇ ਨਹਾਇਆ ਆਵੇ, ਧੋਣਾ ਪਾਵੇ, ਇਹ ਉਜਲ ਨੇਤੀ ਧੋਤੀ ਭਾਵੇਂ ਕਰ ਲਵੇ, ਆਂਦਰਾਂ ਧੋ ਲਵੇ, ਇਹ ਉਜਲ ਨਹੀਂ ਹੁੰਦੀ ਹੈ ਬੁੱਧ ਜਿਹੜੀ ਹੈ।
ਗੁਰਪ੍ਰਸਾਦੀ ਜੀਵਤ ਮਰੇ,
ਜਦੋਂ ਭਾਈ ਨੂੰ ਉਜਲ ਹੋ ਸਕਦੀ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਜੀਵਤ ਭਾਵ ਤੋਂ ਮਰਨਾ ਕਰੇ।
ਉਲਟੀ ਹੋਵੇ ਮਤ ਬਦਲਾ,
ਮਤ ਜਿਹੜੀ ਹੈ ਮਨਮੁਖਾਂ ਵੱਲੋਂ ਉਲਟ ਕਰਕੇ ਸਤਸੰਗੀ ਬਣ ਜਾਵੇ, ਬਦਲ ਜਾਵੇ ਮਤ, ਦੇਵੀ ਸੰਪਦਾ ਵਾਲੀ ਬੁੱਧ ਹੋ ਜਾਵੇ, ਉਲਟ ਕੇ ਸੰਸਾਰ ਵੱਲੋਂ ਆਤਮਾਕਾਰ ਬਿਰਤੀ ਹੋ ਜੇ, ਸੰਸਾਰਾਕਾਰ ਵੱਲੋਂ ਵਿਸ਼ਿਆਂ ਵੱਲੋਂ ਉਲਟ ਜਾਵੇ, ਬ੍ਰਹਮਾਕਾਰ ਬਿਰਤੀ ਹੋਵੇ, ਇਉਂ ਮਤ ਬਦਲ ਜਾਵੇ, ਉਲਟ ਹੋ ਜਾਵੇ। ਜਿਸ ਮਿੱਟੀ ਦਾ ਤੇਲ ਜਿਸ ਬੋਤਲ ਚ ਪਾਇਆ ਹੋਇਆ, ਉਹਨੂੰ ਸਾਫ਼ ਕਰਕੇ ਉਹਦੇ ਚ ਕਿਉੜਾ ਪਾਇਆ ਜਾਵੇ, ਉਹਦੇ ਚ ਅਦਰ ਪਾਇਆ ਜਾਵੇ, ਇਉਂ ਉਹ ਹੀ ਬੋਤਲ ਜਿਹੜੀ ਮਿੱਟੀ ਦੇ ਤੇਲ ਵਾਲੀ ਬਦਬੂ ਵਾਲੀ ਹੈ, ਉਹ ਉਲਟ ਕੇ ਸਾਧ ਸਿੰਘ ਜੀ ਬਦਲ ਕੇ ਫਿਰ ਅਦਰ ਦੇ ਅਦਰ ਫਲੇਲ ਵਾਲੀ ਬਣ ਜਾਂਦੀ। ਜਿਵੇਂ ਇਸੇ ਪ੍ਰਕਾਰ ਜਿਹੜੀ ਬੁੱਧ ਅੱਗੇ ਮਤ ਉਲਟ ਕੇ ਪਾਪਾਂ ਨੂੰ ਕੀ ਮਿੱਟੀ ਦਾ ਤੇਲ ਬਦਬੂ ਦਿਸ਼ਿਆਂ ਦੀ ਜਿਹਦੇ ਕੋਲੋਂ ਆਉਂਦੀ ਹੈ, ਜਿਸ ਦੇ ਤਾਂ ਨਾਮ ਦਾ ਸਾਬਣ ਪਾ ਪਾ ਕੇ ਇਸ ਪ੍ਰਕਾਰ ਧੋਤਾ ਜਾਵੇ ਅਤੇ ਬਰਾਗ ਰੂਪੀ ਸੋਡਾ ਪਾ ਪਾ ਕੇ ਧੋਤੀ ਜਾਵੇ, ਸਾਫ਼ ਕੀਤੀ ਜਾਵੇ, ਫਿਰ ਮਹਾਰਾਜ ਸਾਹਿਬ ਦੀ ਜਿਹੜੀ ਭਗਤੀ ਹੈ ਇਹ ਚੰਨਣ ਦੀ ਨੀ ਆਈ ਇਹਦੇ ਵਿੱਚ, ਤੇ ਜਾਂ ਆਤਮ ਦੀ ਨੀ ਆਈ ਪੈ ਜਾਵੇ, ਫਿਰ ਮਤ ਆਤਮ ਵਿਸ਼ੇਣੀ ਹੋ ਜਾਂਦੀ ਹੈ, ਉਲਟ ਕੇ ਬਦਲ ਕੇ ਬੁੱਧ ਸ਼ੁੱਧ ਹੋ ਜਾਂਦੀ ਹੈ।
ਨਾਨਕ ਮੈਲ ਨਾ ਲੱਗੇ,
ਫਿਰ ਜਦੋਂ ਇੱਕ ਵਾਰੀ ਪਵਿੱਤਰ ਹੀ ਜੀ ਹੋ ਜੇ, ਫਿਰ ਪਾਪਾਂ ਦੀ ਮੈਲ ਨੀ ਸਤਿਗੁਰੂ ਜੀ ਕਹਿੰਦੇ ਲੱਗਦੀ,
ਨਾ ਫਿਰ ਜੂਨੀ ਪਾ,
ਨਾ ਫਿਰ ਮੁੜ ਕੇ ਜੂਨਾਂ ਚ ਪਾਇਆ ਜਾਂਦਾ ਹੈ, ਜੀਵ ਮੁਕਤ ਹੋ ਜਾਂਦਾ ਹੈ।
ਮਹੱਲਾ ਤੀਜਾ, ਚਹੁ ਜੁਗੀ ਕਲ ਕਾਲੀ ਕਾਂਢੀ,
ਚਹੁ ਯੁੱਗਾਂ ਨਾਲੋਂ, ਸਾਧ ਸੰਗਤ ਜੀ ਸਤਯੁਗ ਨਾਲੋਂ, ਤ੍ਰੇਤੇ ਨਾਲੋਂ, ਦੁਆਪਰ ਨਾਲੋਂ, ਕਲਯੁਗ ਦੀ ਜਿਹੜੀ ਕਿਰਿਆ ਹੈ ਇਹ ਬਹੁਤ ਕਾਲੀ ਕਾਂਢੀ ਕਹੀ ਦੀ ਹੈ, ਬੜੀ ਕਾਲੀ ਪਾਪਾਂ ਵਾਲੀ ਕਿਰਿਆ ਕਹੀ ਦੀ ਹੈ। ਇਹ ਸਤਯੁਗ ਦੇ ਵਿੱਚ ਸਤਯੁਗ ਸੱਚ ਕਹੇ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਇਸ ਪ੍ਰਕਾਰ ਸਤਯੁਗ ਦੇ ਵਿੱਚ ਬੜੇ ਉੱਤਮ ਲੋਕ ਸੀ, ਲੱਖਾਂ ਵਰਿਆਂ ਦੀ ਉਮਰ ਸੀ ਤੇ ਕੋਠੇ ਕੋਟਨਾ ਮੰਦਰ ਸਾਜੇ, ਕਰਨ ਤਪੱਸਿਆ ਬਣ ਵਿਖੇ ਬਖਤ ਗੁਜ਼ਾਰਨ ਪਿੰਨੀ ਸਾਗੇ, ਐਡੇ ਵਰਗਤ ਰਹਿੰਦੇ ਸਨ ਤੇ ਉੱਥੇ ਅੰਦਰ ਜੱਗ ਆਜੇ ਕਰਦੇ ਸੀ, ਆਜੇ ਤੁਹਾਨੂੰ ਜੱਗਾਂ ਤੇ ਖਰਚਦੇ ਸੀ, ਦੁਆਪਰ ਵਿਚ ਪੂਜਾ ਵਿਚ ਜੁੜੇ ਹੋਏ ਸਨ। ਇਸ ਪ੍ਰਕਾਰ ਕਲਯੁਗ ਵਿਚ ਕਲ ਕਾਲ ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ ਵਾਲੀ ਹਾਲਤ ਹੋ ਰਹੀ ਹੈ। ਕਲਯੁਗ ਦੇ ਪਾਪਾਂ ਕਰਕੇ ਬੇਤਾਲ ਭੁਗਤਨੇ ਹੋ ਰਹੇ ਹੈ ਲੋਕ ਜਿਹੜੇ ਹਨ। ਇਸ ਪ੍ਰਕਾਰ ਚੌਹਾਂ ਯੁਗਾਂ ਦੇ ਵਿਚੋਂ ਕਲਯੁਗ ਦੀ ਜਿਹੜੀ ਕਿਰਿਆ ਕਾਲੀ ਪਾਪਾਂ ਵਾਲੀ ਕਾਂਢੀ ਕਹੀ ਦੀ ਹੈ। ਪ੍ਰਗਟ ਸੀ
ਇੱਕ ਉੱਤਮ ਪਦਵੀ ਇਸ ਯੁਗ ਮਾਂ,
ਇੱਕ ਉੱਤਮ ਪਦਵੀ ਵੀ ਹੈ ਇਸ ਕਲਯੁਗ ਵਿਚ। ਇਹ ਯੁਗ ਦੇ ਵਿਚ ਉਹ ਉੱਤਮ ਪਦਵੀ ਕਿਹੜੀ ਹੈ?
ਗੁਰਮੁਖ ਹਰ ਕੀਰਤ ਫਲ ਪਾਈ,
ਗੁਰਮੁਖਾਂ ਦੀ ਸੰਗਤ ਕਰਕੇ ਗੁਰਾਂ ਦੁਆਰਾ ਹਰੀ ਦੀ ਕੀਰਤਨ ਭਗਤੀ ਜਿਹੜੀ ਕਰਨੀ ਹੈ, ਇਹਦੇ ਕਰਕੇ ਬ੍ਰਹਮ ਗਿਆਨ ਰੂਪੀ ਫਲ ਪਾ ਲਈਦਾ, ਬ੍ਰਹਮਾਨੰਦ ਰੂਪੀ ਫਲ ਪਾ ਲਈਦਾ ਹੈ।
ਜਿਨ ਕਉ ਹਰ ਲਿਖ ਪਾਏ,
ਜਿਨ੍ਹਾਂ ਦੇ ਕਰਮਾਂ ਵਿਚ ਹਰੀ ਨੇ ਲਿਖਤ ਪਾ ਦਿੱਤੀ ਹੈ, ਉਹ ਭਾਈ ਸਦਾ ਗੁਣ ਗਾ ਕੇ ਨਿਹਾਲ ਹੁੰਦੇ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ, ਜਿਹੜੇ ਕਾਲੇ ਜੋ ਸੂਰਜ ਤਪਦਾ ਹੋਵੇ, ਜਿਹੜੇ ਕਾਲੇ ਰੰਗਾਂ ਵਾਲੇ ਲੀੜੇ ਕਾਲੇ ਕੰਬਲ ਹਨ, ਉਹ ਕਾਲੇ ਹੀ ਰਹਿੰਦੇ ਹੈ ਅਤੇ ਕਾਲੀਆਂ ਮਹੀਆਂ ਕਾਲੀਆਂ ਰਹਿੰਦੀਆਂ, ਕਾਲੀਆਂ ਭੇਡਾਂ ਕਾਲੀਆਂ ਹੀ ਰਹਿੰਦੀਆਂ। ਅਤੇ ਜੇ ਰਾਤ ਕਾਲੀ ਬੋਲੀ ਹੋਵੇ ਤੇ ਜਿਹੜੇ ਚਿੱਟੇ ਵਸਤਰ ਹੈ ਉਹਨਾਂ ਦੇ ਚਿੱਟੇ ਹੀ ਰੰਗ ਰਹਿੰਦੇ ਹੈ, ਗਊਆਂ ਦੇ ਦੁੱਧ ਜਿਹੜੇ ਚਿੱਟੇ ਹੀ ਰਹਿੰਦੇ ਹਨ। ਇਸੇ ਪ੍ਰਕਾਰ ਜਿਹੜੇ ਪਿਛਲੇ ਯੁਗਾਂ ਚ ਪਾਪੀ ਸੀ, ਹਰਨਾਕਸ਼ ਵਰਗੇ, ਹਰਨਕਸ ਵਰਗੇ, ਰਾਵਣ ਵਰਗੇ, ਕੰਸ ਵਰਗੇ, ਉਹੋ ਜਿਹੇ ਕਾਲੇ ਮਨਾਂ ਵਾਲੇ ਰਹੇ। ਕਲਯੁਗ ਦੇ ਸਮੇਂ ਚ ਕਬੀਰ ਸਾਹਿਬ ਜੀ, ਨਾਮਦੇਵ ਜੀ, ਰਵਿਦਾਸ ਜੀ ਮਹਾਰਾਜ ਸਾਹਿਬ ਦੇ ਗੁਰਸਿੱਖ ਭਾਈ ਬੁੱਢਾ ਸਾਹਿਬ ਜੀ ਆਦਿਕ ਪੰਜ ਪਿਆਰੇ, 40 ਮੁਰਤੇ ਟੁੱਟੀਆਂ ਬਣਾਉਣ ਵਾਲੇ, ਇਹ ਉੱਜਲ ਸਨ। ਇਹ ਉੱਜਲੀ ਭਾਵੇਂ ਕਲਯੁਗ ਦੀ ਕਿੰਨੀ ਭੈੜੀ ਕਿਰਿਆ ਹੈ, ਫਿਰ ਵੀ ਗੁਰਮੁਖ ਉੱਜਲੇ ਰੰਗ ਵਾਲੇ ਹਨ।
ਗੁਰਮੁਖ ਹਰ ਕੀਰਤ ਫਲ ਪਾ,
ਗੁਰਮੁਖ ਹਰੀ ਦਾ ਕੀਰਤਨ ਗਾਉਂਦੇ ਹੈ, ਜਸ ਗਾਉਂਦੇ ਹੈ, ਵਾਹਿਗੁਰੂ ਦੀ ਪ੍ਰਾਪਤੀ ਨੂੰ ਫਲ ਨੂੰ ਪਾਉਂਦੇ ਹੈ।
ਜਿਨ ਕਉ ਹਰ ਲਿਖ ਪਾ,
ਜਿਨ੍ਹਾਂ ਨੇ ਪੂਰਵਲੇ ਜਨਮਾਂ ਚ ਪਾਇਆ ਮਾਨਸ ਦੇਹ ਨੂੰ, ਪਹਿਲੀ ਯੁਗੀ ਜੋ ਕਰੀ ਕਮਾਈ, ਪਿਛਲੇ ਯੁਗਾਂ ਜਿਹੜੀ ਕਮਾਈ ਜਪ ਤਪ ਕੀਤਾ ਸੀ ਉਹਦਾ ਫਲ ਕਲਯੁਗ ਚ ਮਨੁੱਖਾਂ ਦੇ ਮਿਲੀ ਹੈ। ਇਸ ਮਨੁੱਖਾਂ ਦੇਹ ਨੂੰ ਪਾ ਕੇ ਜਿਨ੍ਹਾਂ ਨੂੰ ਹਰੀ ਨੇ ਲਿਖਤ ਪਾ ਦਿੱਤੀ ਕਿ ਇਸ ਜਨਮ ਚ ਮੁਕਤ ਹੋ ਜਾਣਗੇ, ਉਹ ਭਾਈ ਪਰਮੇਸ਼ਰ ਦੀ ਕੀਰਤਨ ਭਗਤੀ ਦੁਆਰਾ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਫਲ ਪਾਈਏ ਪਾਉਂਦੇ ਹਨ।
ਨਾਨਕ ਗੁਰ ਪ੍ਰਸਾਦੀ ਅਨਦਿਨ ਭਗਤ ਹਰ ਉੱਚਰ
ਹੈ। ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਾਂ ਦੀ ਕਿਰਪਾ ਕਰਕੇ, ਰਾਤ ਦਿਨੇ ਜਿਹੜੇ ਪਰਮੇਸ਼ਰ ਦੀ ਭਗਤੀ ਦਾ ਅੰਦਰ ਹਿਰਦੇ ਕਰਕੇ ਵੀ ਕਰਦੇ ਹੈ, ਬਾਣੀ ਕਰਕੇ ਵੀ ਜਸ ਨੂੰ ਉਚਾਰਨ ਕਰਦੇ ਹਨ ਹਰੀ ਦੇ ਨੂੰ।
ਹਰ ਭਗਤੀ ਮਾਹੇ ਸਮਾ,
ਉਹ ਹਰੀ ਦੀ ਭਗਤੀ ਕਰਨ ਵਾਲੇ ਮਨ ਬਾਣੀ ਸਰੀਰ ਕਰਕੇ, ਹਰੀ ਦੀ ਭਗਤੀ ਕਰਕੇ ਹਰੀ ਵਿਚ ਹੀ ਸਮਾ ਜਾਂਦੇ ਹੈ, ਆਨੰਦ ਸਰੂਪ ਚ ਲੀਨ ਹੋ ਜਾਂਦੇ ਹਨ।
ਪੌੜੀ ਹਰ ਹਰ ਮੇਲ ਸਾਧ ਜਨ ਸੰਗ,
ਹਰ ਹਰ ਪਰਮੇਸ਼ਰ ਆਪਦੇ ਜਿਹੜੇ ਸੰਤ ਹਨ, ਸ੍ਰੇਸ਼ਟ ਅਤੇ ਜਨ ਭਗਤ ਹਨ, ਉਹਨਾਂ ਦੀ ਸੰਗਤ ਸਾਨੂੰ ਮਿਲਣਾ ਕਰੋ।
ਮੁਖ ਬੋਲੀ ਹਰ ਹਰ ਭਲੀ
ਬਾਣੀ, ਹਰ ਹਰ ਪਰਮੇਸ਼ਰ ਆਪਦੀ ਜਿਹੜੀ ਭਲੀ ਬਾਣੀ ਹੈ ਨਾਮ ਦੀ, ਇਹਨੂੰ ਮੁੱਖੋਂ ਹਰ ਵਕਤ ਅਸੀਂ ਬੋਲਦੇ ਰਹੀਏ, ਉਚਾਰਨ ਕਰਦੇ ਰਹੀਏ। ਇਹ ਭਲੀ ਬਾਣ ਆਦਤ ਹੈ, ਜਿਹੜਾ ਹਰ ਵਕਤ ਪਰਮੇਸ਼ਰ ਦੀ ਬਾਣੀ ਨੂੰ ਮੁੱਖੋਂ ਬੋਲਣਾ ਹੈ। ਭਲੀ ਜਿੱਥੇ ਜਾ ਬਹੀਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ, ਜਿੱਥੇ ਜਾ ਕੇ ਬੈਠੀਏ ਭਲੇ ਬਚਨ ਕਹੀਏ, ਕਿਸੇ ਨੂੰ ਦੁੱਖਦਾਇਕ ਬਚਨ ਨਾ ਕਹੀਏ। ਕਿਉਂ ਮੁੱਖੋਂ ਹਰ ਵਕਤ ਤੇਰੀ ਭਲੀ ਜਿਹੜੀ ਬਾਣੀ ਹੈ, ਸਾਰਿਆਂ ਜੀਆਂ ਦੀ ਭਲਿਆਈ ਭਲਾ ਕਰਨ ਵਾਲੀ, ਉਹ ਮੁੱਖੋਂ ਬੋਲਣਾ ਕਰੀਏ।
ਹਰ ਗੁਣ ਗਾਵਾ ਹਰ ਨਿਤ ਚਲਾ,
ਹਰੀ ਆਪਦੇ ਗੁਣਾਂ ਨੂੰ ਕੀਰਤਨ ਚ ਪਾ ਕੇ, ਰਾਗ ਚ ਪਾ ਕੇ ਗਾਉਂਦੇ ਰਹੀਏ। ਹਰੀ ਸੁਤ ਸਿੱਧ ਵੀ ਤੇਰੇ ਗੁਣ ਦਾ ਪ੍ਰਤੀ ਚਵਾ ਉਚਾਰਦੇ ਰਹੀਏ, ਜੋ ਬੋਲ ਚਾਲ ਕਰੀਏ।
ਗੁਰਮਤੀ ਹਰ ਰੰਗ ਸਦਾ ਮਾਂ,
ਇਸ ਪ੍ਰਕਾਰ ਗੁਰਮਤ ਦੁਆਰਾ ਹਰੀ ਆਪਦੇ ਸਦਾ ਰੰਗ ਪ੍ਰੇਮ ਦੇ ਆਨੰਦ ਨੂੰ ਮੰਗਣਾ ਕਰੀਏ।
ਹਰ ਜਪ ਜਪ ਔਖਦ ਖਾਦਿਆ,
ਜਿਨ੍ਹਾਂ ਨੇ ਹਰੀ ਆਪਦੇ ਜਾਪ ਨੂੰ ਜਪਿਆ ਹੈ, ਇਹ ਹਰ ਹਰ ਨਾਮ ਨੂੰ ਜਪਣ ਕਰਕੇ ਔਖਦ ਦਵਾਈ ਨੂੰ ਉਹਨਾਂ ਨੇ ਖਾਧਾ ਹੈ, ਇਹ ਨਾਮ ਰੂਪੀ ਦਵਾਈ ਨੂੰ ਜਪਣ ਰੂਪ ਜਿਨ੍ਹਾਂ ਨੇ ਖਾਧਾ ਹੈ, ਧਾਰਨ ਕੀਤਾ ਹੈ,
ਸਭ ਰੋਗ ਗਵਾਤੇ ਦੁੱਖਾ ਘਾ,
ਉਹਨਾਂ ਦੇ ਹੰਕਾਰ ਆਦਿਕ ਰੋਗ, ਅਗਿਆਨ ਆਦਿਕ ਰੋਗ, ਕਾਮ ਕਰੋ ਲੋਭ ਮੋਹ ਆਦਿਕ ਹੰਕਾਰ ਜਿਹੜੇ ਰੋਗ ਹੈ, ਇਹ ਸਾਰੇ ਗੁਆਤੇ ਉਹਨਾਂ ਦੇ, ਤੇ ਦੁੱਖਾਂ ਦਾ ਕਾਰਨ ਸਮਦਾਸ ਹੀ ਹੈ, ਜੰਮਣ ਮਰਨ ਨਰਕ ਚ ਪੈਣਾ, ਗਰਭ ਚ ਗਲਣਾ, ਇਹ ਵੀ ਸਾਰਾ ਦੁੱਖਾਂ ਦਾ ਸੰਦਾ ਨਾਸ ਹੋ ਗਿਆ ਉਹਨਾਂ ਦਾ। ਕਹਾਣਾ ਸੰਦਾ ਦਾ ਕਰਨਾ ਬਹੁਤੇ ਜਿਹੜੇ ਦੁੱਖ ਸਨ,
ਜਿੰਨਾ ਸਾਸ ਗਿਰਾਸ ਨਾ ਵਿਸਰੇ,
ਜਿਹਨਾਂ ਨੂੰ ਆਉਂਦੇ ਜਾਂਦੇ ਸਾਸ ਨਾਲ ਗ੍ਰਾਹੀ ਖਾਂਦਿਆਂ ਹੋਇਆ ਵੀ ਪਰਮੇਸ਼ੁਰ ਦਾ ਨਾਂ ਗ੍ਰਸਣਾ, ਅੰਦਰ ਨੂੰ ਸਾਹ ਖਿੱਚਣਾ, ਸਾਹ ਬਾਹਰ ਨੂੰ ਆਉਣਾ, ਆਉਂਦੇ ਜਾਂਦੇ ਸਵਾਸ ਨਾਲ ਵੀ ਜਿਹਨਾਂ ਨੂੰ ਭੁੱਲਦਾ ਨਹੀਂ ਹੈ।
ਇਹ ਹਰ ਜਨ ਪੂਰੇ ਸਹੀ ਜਾਣ,
ਉਹ ਭਾਈ ਸਹੀ ਨਿਸ਼ਚੇ ਕਰਕੇ ਪੂਰਨ ਪਰਮੇਸ਼ੁਰ ਦੇ ਪਿਆਰੇ ਜਾਣੇ, ਜਾਣਨਾ ਕਰੋ ਭਗਤ ਹਨ ਉਹ
ਗੁਰਮੁਖ ਹਰ
ਆਰਾ, ਸਹੀ ਕਰਕੇ ਪਰਮੇਸ਼ੁਰ ਨੂੰ ਜਾਣ ਲਿਆ ਨਿਸ਼ਚੇ ਕਰਕੇ।
ਜੋ ਗੁਰਮੁਖ ਹਰ ਆਰਾਧ ਦੇ,
ਜਿਹੜੇ ਗੁਰਮੁਖਾਂ ਦੀ ਸੰਗਤ ਮਿਲ ਕੇ ਗੁਰਾਂ ਦੁਆਰਾ ਹਰੀ ਪਰਮੇਸ਼ੁਰ ਨੂੰ ਕਿੱਦੀ ਭਾਵਨਾ ਨਾਲ ਰਾਹ ਦੇ ਯਾਦ ਕਰਦੇ ਐ,
ਤਿੰਨ ਚੂਕੀ ਜਮ ਕੀ ਜਗਤ ਕਾ,
ਉਹਨਾਂ ਨੂੰ ਜਮਾਂ ਦੀ ਜਿਹੜੀ ਕਨੋੜ ਸੀ ਇਹ ਵੀ ਚੱਕੀ ਗਈ, ਤੇ ਜਗਤ ਦੀ ਜਿਹੜੀ ਲੋਕ ਦੰਡ, ਪਿਤਲ ਦੰਡ, ਦੇਵ ਦੰਡ ਆਦਿਕ, ਰਾਜ ਦੰਡ ਆਦਿਕ ਕਨੋਡਾਂ ਸੀ ਇਹ ਸਭ ਚੱਕੀਆਂ ਗਈਆਂ, ਰਿਖ ਦੰਡ ਆਦਿਕ ਜਿਹਨੂੰ ਕਹਿੰਦੇ ਹਨ।
ਸਲੋਕ ਮਹੱਲਾ ਤੀਜਾ, ਰੇ ਜਨ ਉਥਾਰੇ ਦੱਬੇ ਉਹ।
ਜੀਵ ਨਾਜ ਜੀ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਨੇ, ਹੇ ਜੀਵ ਜਿਵੇਂ ਕਿਸੇ ਆਦਮੀ ਦੀ ਛਾਤੀ ਤੇ ਹੱਥ ਆ ਜਾਵੇ, ਸਾਧ ਸੰਗਤ ਜੀ ਉਹ ਜਿਸ ਵਕਤ ਹੱਥ ਆ ਜਾਏ ਉਸ ਵੇਲੇ ਜਿਹੜੀ ਪ੍ਰਾਣ ਕਲਾ ਉਹ ਥੱਲੇ ਦਬ ਜਾਂਦੀ ਹੈ, ਦਬਣੇ ਕਰਕੇ ਉਹ ਆਦਮੀ ਨੂੰ ਜਾਣੀ ਲੱਖਾਂ ਦਿਨਾਂ ਮੇਰੇ ਸਰੀਰ ਤੇ ਭਾਰ ਪਿਆ ਹੋਇਆ, ਐ ਦਾਬਾ ਪੈ ਜਾਂਦਾ, ਦਾਬਾ ਪੈਣ ਦੇ ਨਾਲ ਉਹਨੂੰ ਉਥਾਰਾ ਕਹਿੰਦੇ ਹਨ। ਇਸੇ ਪ੍ਰਕਾਰ ਕਈਆਂ ਦਾ ਛਾਤੀ ਤੇ ਹੱਥ ਨੀ ਹੁੰਦਾ, ਉਹਨੂੰ ਦਾਬਾ ਪੈ ਜਾਂਦਾ, ਉਹ ਇਉਂ ਹੈ ਨਾੜੀਆਂ ਚ ਪਾਣੀ ਜਾਂ ਤਾਂ ਵਾਹਦਾ ਪੀਤਾ ਹੋਵੇ ਜਾਂ ਅੰਨ ਬਹੁਤਾ ਖਾਧਾ ਹੋਇਆ ਹੋਵੇ, ਉਹਦੇ ਭਾਰ ਨਾਲ ਵੀ ਜਿਹੜੀ ਉਹ ਜੀਵ ਕਲਾ ਸੂਖਮ ਹੇਠਾਂ ਦਬ ਜਾਂਦੀ ਹੈ, ਉਹਨਾਂ ਨੂੰ ਵੀ ਉਸਾਰਾ ਹੋ ਜਾਂਦਾ। ਕਿਉਂ ਕੱਲਾ ਹੱਥ ਆਉਣ ਦਾ ਮਤਲਬ ਨਹੀਂ, ਇਹ ਦਾਬਾ ਆਉਣ ਦਾ ਮਤਲਬ ਹੈ। ਸੋ ਫਰਮਾਉਂਦੇ ਹਨ
ਸਲੋਕ ਮਹੱਲਾ ਤੀਜਾ, ਰੇ ਜਨ ਉਥਾਰੇ ਦੱਬੇ
ਜੀਵ, ਅਗਿਆਨ ਦੇ ਉਥਾਰੇ ਦਾਬੇ ਦੇ ਨਾਲ ਹੈ, ਤੇਰੇ ਉੱਤੇ ਅਗਿਆਨ ਨੇ ਦੱਬਾ ਪਾਤਾ, ਧਾਰ ਪਾਤਾ ਹੈ, ਇਸ ਪ੍ਰਕਾਰ ਦੱਬਿਆ ਹੋਇਆ ਹੈ।
ਟੁੱਟਿਆ ਗਈ
ਵਿਆਹ ਬਰਨਾਟ ਕਰ ਦਿੰਦਾ, ਬੋੜੀ ਮੈਨੂੰ ਛੁਡਾਓ ਕੋਈ, ਜਾਣੀ ਉਹ ਤੋਂ ਛੁੱਟਿਆ ਨੀ ਜਾਂਦਾ, ਬਹੁਤਾ ਬੋਝ ਪੈ ਦਿੰਦਾ, ਜਾਣੀ ਬੋਲਿਆ ਨੀ ਜਾਂਦਾ, ਤੁਰਿਆ ਨੀ ਜਾਂਦਾ, ਹੱਥ ਪੈਰ ਨੀ ਹਿਲਾਏ ਜਾਂਦੇ, ਇਹੀ ਜੀ ਕਮਜ਼ੋਰੀ ਪ੍ਰਤੀਤ ਹੁੰਦੀ ਹੈ। ਫਿਰ ਉਸੇ ਤਰ੍ਹਾਂ ਜੇ ਕੋਈ ਜਗਾ ਦੇਵੇ ਨਾ ਪ੍ਰੇਮ ਦੇ ਨਾਲ ਉਹਨੂੰ, ਫਿਰ ਤਾਂ ਜਾ ਕੇ ਹੋਸ਼ ਚੜਾ ਜਾਂਦਾ, ਨਹੀਂ ਤਾਂ ਬਰਲਾਪ ਕਰਦੇ ਦੀ ਆਵਾਜ਼ ਨੀ ਨਿਕਲਦੀ, ਜਾਣੀ ਲਿਲਕਣੀ ਮਾਰਨੀ ਚਾਹੁੰਦਾ ਪਰ ਬੋਲਿਆ ਨੀ ਜਾਂਦਾ, ਕਿ ਉਹ ਸੁੱਤਿਆਂ ਦੀ ਗੁਜ਼ਰ ਜਾਂਦੀ ਹੈ। ਇਸੇ ਪ੍ਰਕਾਰ ਹੈ ਜੀਵ, ਅਗਿਆਨ ਰੂਪੀ ਉਥਾਰੇ ਦੱਬੇ ਦੇ ਵਿੱਚ ਤੂੰ ਦੱਬਿਆ ਗਿਆ ਹੈ, ਤੇਰੀ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਦੀ ਸਾਰੀ ਉਮਰ ਵੀ ਹਾਲ ਹੀ ਬਤੀਤ ਹੋ ਗਈ ਹੈ, ਸਿਮਰ ਭਜਨ ਦਾ ਲਾਹਾ ਨੀ ਲੈ ਸਕਿਆ।
ਸਤਿਗੁਰ ਕਾ
ਆਲੇ ਚ ਠਾਕੁਰ ਦੀ ਮੂਰਤ ਰੱਖ ਗਿਆ
ਤਾਂ ਜਾ ਕੇ। ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਰੇ ਜਨ ਉਥਾਰੇ ਦੱਬੇ ਉਹ।
ਹੇ ਜੀਵ, ਗਿਆਨ ਰੂਪੀ ਉਥਾਰੇ ਦੱਬੇ ਦੇ ਦਾਬੇ ਦੇ ਨਾਲ ਦੱਬਿਆ ਰਿਹਾ,
ਗਈ ਵਿਹਾਰ
ਵਿਦਿਆ ਦੀ ਨੀਂਦ ਚ ਸੁੱਤਿਆਂ ਦੀ ਸਾਰੀ ਉਮਰ ਵਿਹਾ ਗਈ ਗੁਜ਼ਰ ਗਈ।
ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ,
ਗੁਰੂ ਸੱਚੇ ਪਾਤਸ਼ਾਹ ਦਾ ਸ਼ਬਦ ਉਪਦੇਸ਼ ਸੁਣ ਕੇ ਜਾਗਿਆ ਨਾ ਤੂੰ,
ਅੰਤਰ ਨਾ ਉਪਜਿਓ ਚਾਰ,
ਭਾਈ ਮਹਾਰਾਜ ਦੇ ਨਾਮ ਜਪਣ ਦਾ ਚਾਹ ਨਾ ਪੈਦਾ ਹੋਏ, ਇਸ ਕਰਕੇ ਜਾਗਿਆ ਨੀ ਤੂੰ, ਹੈ ਵਿਦਿਆ ਨੀਂਦ ਸੁੱਤਾ ਹੀ ਰਿਹਾ।
ਸਰੀਰ ਜਲੋ ਗੁਣ ਬਾਹਰ,
ਜਿਹੜਾ ਸਰੀਰ ਹੈ ਪਰਮੇਸ਼ੁਰ ਦੇ ਧਾਰਨ ਵਾਲੇ ਗੁਣ ਜੋ ਸਤਸੰਤੋਖ ਗਿਆ ਧਰਮ ਪ੍ਰਾਪਤੀ ਵਾਲੇ, ਉਹਨਾਂ ਗੁਣਾਂ ਤੋਂ ਬਾਹਰਾ ਹੈ, ਜਿਹੜਾ ਪ੍ਰੇਮ ਰੂਪੀ ਗੁਣਾਂ ਤੋਂ ਗਿਆਨ ਤੋਂ ਬਾਹਰ ਹੈ, ਖਾਲੀ ਹੈ, ਇਹੋ ਜਿਹਾ ਸਰੀਰ ਜਲ ਜਾਵੇ ਕੀ ਰੱਖ ਕੇ ਤੁਸੀਂ ਕਰਨਾ ਹੈ।
ਜੋ ਗੁਰਕਾਰ ਨਾ ਕਮਾਏ,
ਗੁਰੂ ਸਾਹਿਬ ਦੀ ਕਾਰ ਭਾਉ ਭਗਤ ਦੀ ਸੇਵਾ ਨਹੀਂ ਕਮਾ ਸਕਦਾ।
ਜਗਤ ਜਲੰਦਾ ਡਿੱਠ ਮੈਂ,
ਹਜ਼ੂਰ ਕਹਿੰਦੇ ਨੂੰ ਸਾਰਾ ਜਗਤ ਅਸੀਂ ਇਸ ਪ੍ਰਕਾਰ ਕ੍ਰਿਸ਼ਨਾ ਦੀ ਅੱਗ ਵਿੱਚ, ਕਾਲ ਦੀ ਅੱਗ ਵਿੱਚ, ਵਿਸ਼ਿਆਂ ਦੀ ਅੱਗ ਵਿੱਚ ਜਗਦਾ ਦੇਖਿਆ ਹੈ।
ਹੋਮੈ ਦੂਜੇ ਭਾਈ,
ਜਗਦਾ ਜੀ ਕਹਿੰਦੇ ਹੋਮੈ ਕਰਕੇ, ਹੋਮੇ ਵੀ ਜਲਦਾ, ਦੁਆਇਤ ਭਾਵ ਚ ਸਾਰੇ ਜਲ ਰਹੇ ਹਨ।
ਨਾਨਕ ਗੁਰ ਸਰਨ ਆਈ ਉਬਰੇ,
ਬਚੇ ਵੀ ਕੋਈ ਹੈ ਮਹਾਰਾਜ ਕਹਿੰਦੇ ਗੁਰੂ ਸਾਹਿਬ ਕਿ ਜੋ ਗੁਰਾਂ ਦੀ ਸ਼ਰਨ ਪਏ ਉਹ ਭਾਈ ਬਚੇ ਹਨ।
ਸੱਚ ਮਨ ਸ਼ਬਦ ਤੇ
ਆਏ, ਸੱਚੇ ਦਾ ਮੰਨਣ ਕਰਦੇ ਹੈ, ਸਰਵਣ ਕਰਦੇ ਹੈ ਤੇ ਸ਼ਬਦ ਨੂੰ ਧਿਆਉਂਦੇ ਹੈ, ਸੱਚੇ ਸ਼ਬਦ ਨੂੰ ਮਨ ਨਾਲ ਜਿਹੜੇ ਧਿਆਉਂਦੇ ਹਨ, ਧਿਆਕਾਰ ਦਿੱਤੀ ਕਰਕੇ।
ਮਹੱਲਾ ਤੀਜਾ, ਸ਼ਬਦ ਰਤੇ ਹੋ ਮੈਂ ਗਈ।
ਜੋ ਭਾਈ ਗੁਰੂ ਸਾਹਿਬ ਦੇ ਸ਼ਬਦ ਚ ਪ੍ਰੇਮ ਨਾਲ ਰੰਗੇ ਹੋਏ ਹੈ ਚਿੱਤ, ਉਹਨਾਂ ਦੀ ਦੇਹ ਦੀ ਹੰਗਤਾ ਚਲੀ ਗਈ।
ਸੁਭਾਵੰਤੀ
ਨਾਰਾ ਵਾਲੀਆਂ ਮਹਾਤਮਾ ਰੂਪੀ ਨਾਰਾ ਸਖੀਆਂ ਭਗਤਾਂ ਨੇ
ਫਿਰ ਕਹਿ ਭਾਣੇ ਸਦਾ ਚੱਲੇ।
ਉਹ ਪਿਰਪਤੀ ਅਕਾਲ ਪੁਰਖ ਦੀ ਰਜਾ ਵਿਚ ਸਦਾ ਚੱਲਦੇ ਹਨ।
ਤਾਂ ਬਣਿਓ ਅਸੀਂ ਗਾ,
ਉਹਨਾਂ ਦੇ ਸਾਧਨਾਂ ਦੀ ਸਫਲਤਾ ਦਾ ਸ਼ਿੰਗਾਰ ਬਣਿਆ ਹੈ। ਹੰਕਾਰ ਨੀ ਉਹਨਾਂ ਦੇ ਸਾਧਨਾਂ ਦਾ ਕਿਸੇ ਪ੍ਰਕਾਰ ਦਾ, ਉਹਨਾਂ ਦਾ ਸ਼ਿੰਗਾਰ ਸਰਵਣ ਗਿਆਨ ਮੰਨਣ ਗਿਆਨ ਵੀ ਬਣਿਆ ਹੋਇਆ ਹੈ।
ਤੇਜ ਸੁਹਾਵੀ ਸਦਾ ਪਿਰ ਰਾਵੇ,
ਸਤਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਜੀ।
ਤੇਜ ਸੁਹਾਵੀ ਸਦਾ ਪਿਰ ਰਾਵੇ,
ਉਹਨਾਂ ਦੀ ਅੰਤਾ ਕਰਨ ਰੂਪੀ ਸੇਜ ਸਰਵ ਰੂਪੀ ਵਿਸ਼ਾਈ ਨਾਲ ਸੋਹਣੀਕ ਹੈ। ਸਦਾ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਉਹ ਮਾਣਦੇ ਹਨ। ਰੋਮ ਰੋਮ ਚ ਗੁਰਮੁਖਾਂ ਦੇ ਸਰਦਾ ਹੈ ਮਹਾਰਾਜ ਜੀ।
ਹਰ ਵਾਰ ਪਾਇਆ
ਨਾਰੀਆਂ ਨੇ ਭਗਤ ਰੂਪੀ ਸਖੀਆਂ ਨੇ ਹਰੀ ਨੂੰ ਵਰਪਤੀ ਨੂੰ ਪਾ ਲਿਆ ਹੈ।
ਨਾ ਹਰ ਮਰੇ ਨਾ ਕਦੇ ਦੁੱਖ ਲੱਗੇ,
ਪਰਮੇਸ਼ੁਰ ਕਦੇ ਮਰਦਾ ਨੀ ਹੈ, ਇਸ ਕਰਕੇ ਉਹਨਾਂ ਨੂੰ ਰੰਡੇਪੇ ਦਾ ਨਾਸਤਿਕ ਹੋਣ ਦਾ ਕਦੇ ਦੁੱਖ ਨੀ ਲੱਗਦਾ। ਕਦੇ ਉਹ ਵਿਛੜ ਕੇ ਰੰਨੀਆਂ ਨੀ ਹੁੰਦੀਆਂ, ਨਾਸਤਿਕ ਨੀ ਹੁੰਦੇ,
ਸਦਾ ਸੁਹਾਗਣ ਨਾਲ
ਉਹ ਸਦਾ ਮਹਾਂਪੁਰਖ ਨਾਰੀਆਂ ਵਾਹਿਗੁਰੂ ਦੇ ਸੁਹਾਗ ਆਨੰਦ ਦੇ ਸਮੇਤ ਹਨ।
ਨਾਨਕ ਹਰ ਪ੍ਰਭ ਮੇਲ ਲਈ,
ਸਤਿਗੁਰੂ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਸਮਰੱਥ ਨੇ, ਉਹਨਾਂ ਦੀ ਬਿਰਤੀ ਆਪਦੇ ਚ ਮੇਲ ਲਈ ਭੇਦ ਕਰ ਲਈ ਹੈ।
ਗੁਰ ਕਾ ਹੇਤ ਪਿਆਰ,
ਜਿਹਨਾਂ ਨੂੰ ਗੁਰੂ ਸਾਹਿਬ ਦੇ ਹੇਤ ਪਿਆਰ ਚ ਪਿਆਰ ਕੀਤਾ, ਗੁਰੂ ਸਾਹਿਬ ਜਿਸ ਗੱਲ ਦਾ ਪਿਆਰ ਦੱਸਦੇ ਹੈ ਉਸ ਚ ਪਿਆਰ ਕੀਤਾ। ਗੁਰੂ ਸਾਹਿਬ ਹੀ ਹੇਤੂ ਕਾਰਨ ਹਨ ਪਿਆਰ ਦੇ, ਗੁਰਾਂ ਦੇ ਪ੍ਰੇਮ ਚ ਜਿਹੜੇ ਪਿਆਰੇ ਹੈ ਉਹਨਾਂ ਨੂੰ ਮਾਰੋ ਪਿਆਰ ਤੇ ਆਤਮ ਆਨੰਦ।
ਪੌੜੀ ਜਿੰਨਾ ਗੁਰ ਗੋਪਿਆ
ਆਪਣੇ ਸਤਿਗੁਰੂ ਨੂੰ ਗੁਪਤ ਕਰ ਲਿਆ ਹੈ, ਕਹਿੰਦੇ ਸਾਡਾ ਤਾਂ ਕੋਈ ਗੁਰੂ ਨੀਹਾਂ ਹੈ।
ਤੇ ਨਰ ਬੁਰਿਆਰੀ,
ਉਹ ਪੁਰਖ ਬਹੁਤ ਬੁਰੇ ਹਨਗੇ, ਗੁਰੂ ਤੋਂ ਬੇਮੁਖ ਹਨਗੇ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਸ ਦੇ ਤੇ ਸਾਖੀ ਹੈ। ਇੱਕ ਕੋਈ ਸਾਧ ਸੰਗਤ ਜੀ ਮਦਾਰੀ ਸੀ, ਉਹ ਮਦਾਰੀ ਤਮਾਸ਼ਾ ਕਰਕੇ ਇਸ ਪ੍ਰਕਾਰ ਵਰਸ਼ਾ ਉਤਾਹ ਨੂੰ ਸਿੱਟ ਕਰਕੇ ਆਪਣੀ ਦੰਦਾਂ ਚ ਪਕੜ ਲੈਂਦਾ ਸੀ। ਜਦੋਂ ਉਹਨੂੰ ਤਮਾਸ਼ਾ ਪਾਇਆ ਤੇ ਉਹ ਸਾਰੇ ਲੋਕ ਖੁਸ਼ ਹੋ ਕਹਿੰਦੇ ਵਾਹ ਵੀ ਵਾਹ ਤੇਰੇ ਮਜ਼ਾਰੀਆ, ਤਾਂ ਇਹ ਵਰਸ਼ਾ ਆਪਣੇ ਦੰਦਾਂ ਚ ਬੋਚ ਰਿਹਾ, ਉੱਤੋਂ ਆਉਂਦਾ ਹੈ ਸਾਰਾ ਧਾਰਾ ਦਾ। ਉਸ ਵੇਲੇ ਇੱਕ ਜਿਮੀਦਾਰ ਕੋਲ ਵੀ ਜਾਂਦਾ ਸੀ, ਉਹ ਕਹਿਣ ਲੱਗਾ ਤਾਂ ਮੈਂ ਵਰਸ਼ਾ ਬੋਚ ਸਕਦਾ। ਕਹਿੰਦੇ ਚੰਗਾ ਬੋਚ। ਉਸ ਨੂੰ ਉਸੇ ਤਰ੍ਹਾਂ ਵਰਸ਼ਾ ਮਜ਼ਾਰੀ ਵਾਂਗੂ ਬੋਚ ਲਿਆ। ਕਹਿੰਦੇ ਸ਼ਾਬਾਸ਼ ਤੇਰੇ ਉਸਤਾਦ ਦੇ। ਉਹ ਕਹਿੰਦਾ ਮੇਰਾ ਤਾਂ ਉਸਤਾਦ ਕੋਈ ਨੀ। ਕਹਿੰਦੇ ਚੰਗਾ ਫੇਰ ਬੋਚ ਕੇ ਵਿਖਾ। ਜਦੋਂ ਫੇਰ ਬੋਚਣ ਲੱਗਾ ਤੇ ਮੂੰਹ ਸਾਰਾ ਪਾਟ ਗਿਆ, ਨਾਸਾਂ ਵੀ ਪਾਟ ਗਈਆਂ ਤੇ ਲੱਗਾ ਰੋਣ ਲਹੂ ਵਗੇ। ਕਹਿਣ ਲੱਗੇ ਤੂੰ ਕਿੱਥੋਂ ਦਖਲ ਕੀਤੀ ਸੀ ਇਹ? ਕਹਿੰਦਾ ਬਗਲਾ ਸੀ ਦਰਿਆ ਦੇ ਕਿਨਾਰੇ ਤੇ ਬੈਠਾ, ਮੈਂ ਜਾਂਦਾ ਬਈ ਪੱਠਿਆਂ ਨੂੰ ਦਾਤੀ ਲੈ ਕੇ। ਉਹ ਬਗਲਾ ਜਿਹੜਾ ਸੀ ਮੱਛੀਆਂ ਨੂੰ ਤਾਹਾਂ ਨੂੰ ਸਿੱਟ ਕੇ ਬੋਚ ਕੇ ਇਸ ਪ੍ਰਕਾਰ ਪਕੜ ਲੈਂਦਾ ਸੀ, ਮੈਂ ਉਹ ਦਾਤੀ ਦੰਦਾਂ ਚ ਬੋਚਣ ਲੱਗ ਗਿਆ। ਇਉਂ ਕਸਰਤ ਹੋਣਾ, ਕਹਿੰਦੇ ਵੀ ਜਿਹਦੀ ਨਕਲ ਕੀਤੀ ਸੀ ਉਹ ਤੇਰਾ ਮਰਸ਼ਦ ਸੀ, ਉਹ ਤੇਰਾ ਉਸਤਾਦ ਸੀ, ਉਹਨੂੰ ਲੁਕੋ ਲਿਆ, ਤਾਂ ਹੀ ਤੇਰੀ ਨਾਸਾਂ ਪਾਟ ਗਈਆਂ ਨਾ, ਹੁਣ ਇਹ ਹਾਲਤ ਹੋਈ ਹੈ ਤੇਰੀ। ਇਸ ਪ੍ਰਕਾਰ ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ। ਜਿਹੜੇ ਕਹਿੰਦੇ ਅਸੀਂ ਹੈ ਭਾਈ ਗੁਰੂ ਪੀਰ ਸਨ, ਟੋਪੀ ਸਨ ਕੱਪਣੀ, ਜੁੱਤੇ ਸਣੇ ਖੁਦਾ ਬਣੇ ਰਹਿੰਦੇ ਹੈ, ਕਹਿੰਦੇ ਹੈ ਨਾਮ ਦਾ ਉਦੇਸ਼ ਅਸੀਂ ਫਲਾਣੇ ਨੂੰ 500 ਨੂੰ ਮੰਤਰ ਦਿੱਤਾ ਹੈ, ਫਲਾਣੇ ਦੇ ਕੰਨਾਂ ਨੂੰ ਕੁਰੂ ਕੀਤਾ ਹੈ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਸਤ ਨਮਸਕਾਰ ਗੁਰਦੇਵ ਕੋ ਸਤਨਾਮ ਜਿਨ ਮੰਤਰ ਲੜਾਇਆ, ਉਹ ਜਿਸ ਸਤਿਗੁਰੂ ਜੀ ਨੂੰ ਗੁਰੂ ਨਾਨਕ ਹਰ ਨਾਮ ਲੜਾਇਆ ਉਹਨੂੰ ਭੁਲਾ ਕੇ ਆਪ ਹੀ ਬਣ ਬਹਿੰਦੇ ਹੈ, ਇਉਂ ਗੁਰੂ ਸਾਹਿਬ ਨੂੰ ਗੁਪਤ ਕਰ ਲੈਂਦੇ ਹੈ। ਸਬਾਦ ਨੇ ਕਿ ਸਾਡਾ ਗੁਰੂ ਕੋਈ ਨੀ, ਅਸੀਂ ਸਵੇਂ ਟੋਪੀ ਤੇ ਜਿੱਤੇ ਰੱਬ ਖੁਲ ਖੁਦਾ ਹਾਂ ਅਸੀਂ,
ਜਿੰਨਾ ਗੁਰ ਗੋਪਿਆ ਆਪਣਾ
ਆਪਣੇ ਸਤਿਗੁਰੂ ਨਾਨਕ ਦੇਵ ਜੀ ਸਾਰੀ ਦੁਨੀਆਂ ਦੇ ਸਾਂਝੇ ਹੈ। ਗੁਰੂ ਅੰਗਦ ਸਾਹਿਬ ਨੂੰ ਪਿਆਰ ਨਾਲ ਕਿਹਾ ਤਿੰਨ ਕੋ ਕਿਆ ਉਪਦੇਸ਼ੀ ਜਿਨ ਗੁਰ ਨਾਨਕ ਦੇਵ, ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਆਪਣਾ ਗੁਰੂ ਸਮਝਿਆ ਉਹਨਾਂ ਨੂੰ ਹੋਰ ਕੋਈ ਕੀ ਭਾਈ ਪ੍ਰਚਾਰ ਕਰਨਾ ਹੈ, ਉਹਦਾ ਨਿਹਾਲ ਹੋ ਜਾਂਦੇ ਹਨ। ਇਸ ਪ੍ਰਕਾਰ ਭਾਈ ਜਿਹਨਾਂ ਨੇ ਆਪਣੇ ਗੁਰੂ ਨੂੰ ਗੁਪਤ ਕਰਤਾ, ਮਹਾਰਾਜ ਤੋਂ ਬੇਮੁਖ ਹੋ ਗਏ, ਜਿਹਨਾਂ ਨੂੰ ਸਿੱਖੀ ਦਿੱਤੀ ਹੈ, ਨਾਮ ਦੀ ਦਾਤ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ, ਜਗਤ ਜਲਦੇ ਨੂੰ ਨਾਮ ਦੀ ਦਾਤ ਦਿੱਤੀ ਹੈ ਅਤੇ ਸਾਰੀ ਹਿੰਦ ਦੇ ਤਾਂ ਬਚਾਉਣ ਵਾਸਤੇ ਦਿੱਲੀ ਜਾ ਕੇ ਸੀਸ ਨੌਵੇਂ ਪਾਤਸ਼ਾਹ ਨੂੰ ਦਿੱਤਾ ਹੈ, ਦਸਵੇਂ ਪਾਤਸ਼ਾਹ ਨੂੰ ਸਰਬੰਸ ਮਾਰਿਆ ਹੈ, फिर भी गुरु तो बेमुख हो के जिहड़े कहिंदे साडे गुरु नहीं हन क्यों गुप्त कर लिया जिन्हां नूं गुरां नूं अपने नूं भुलाता है
ਤੇ ਨਰ ਬੁਰੇ ਆਰੀ
ਉਹ ਬਹੁਤ ਬੁਰੇ ਪੁਰਖ ਹਨਗੇ ਉਹਨਾਂ ਵਰਗਾ ਕਿਰਤ ਕਰਨ ਕੋਈ ਨੀ ਸੰਸਾਰ ਵਿਚ
ਹਰ ਜੀ ਉਹ ਤਿੰਨ ਕਾ ਦਰਸ਼ਨ ਨਾ
ਕਰੋ ਹਰ ਜੀ ਉਹਨਾਂ ਦੇ ਦਰਸ਼ਨ ਨਾ ਸਾਨੂੰ ਕਰਾਇਓ ਜੀ ਇਹੋ ਜਿਹੇ ਬੇਮੁਖਾਂ ਤੇ ਅਸੀਂ ਮੱਥੇ ਵੀ ਲੱਗਣਾ ਚਾਹੁੰਦੇ ਹਰ ਜੀ ਦੇ ਪਿਆਰੇ ਉਹਨਾਂ ਦਾ ਦਰਸ਼ਨ ਤੁਸੀਂ ਵੀ ਨਾ ਕਰਿਓ ਆਪ
ਪਾਪਿਸ਼ਟ ਹਥਿਆਰੀ
ਉਹਨਾਂ ਨੂੰ ਪਾਪ ਇਸ਼ਟ ਪਿਆਰਾ ਹੈ ਅਤਿਅੰਤ ਹਥਿਆਰੀ ਬੁੱਧੀ ਹੈ ਉਹਨਾਂ ਦੀ ਹਰ ਵਕਤ ਜੀਵ ਘਾਤ ਕਰਨ ਵਾਲੇ ਆਪਣੇ ਆਪ ਦੀ ਖੁਦਕਸ਼ੀ ਕਰਕੇ ਮਾਰਨ ਵਾਲੇ ਹੈ
ਉਹ ਘਰ ਘਰ ਫਿਰ ਹੈ ਕੁਸ਼ੁੱਧ ਮਨ
ਉਹ ਅਪਵਿੱਤਰ ਮਨ ਵਾਲੇ ਘਰ ਘਰ ਹੰਨੇ ਦੀ ਕੋ ਬੰਨੇ ਦੀ ਕੋ ਭਾਰਾਂ ਵਾਲੀ ਅੰਨੇ ਦੀ ਕਿਉਂ ਦੇਵੀ ਦੀ ਉਦਾਂ ਦੀ ਉਪਾਸ਼ਨਾ ਵਿੱਚ ਹੀ ਕੁਸ਼ੁੱਧ ਮਨ ਵਾਲੇ ਕਦੇ ਭੈਰੋ ਨੂੰ ਜਾ ਮੰਨਿਆ ਕਦੇ ਹਨੂੰਮਾਨ ਨੂੰ ਜਾ ਰੋਡ ਚੜਾਇਆ ਇਸ ਤੋਂ ਕਰਕੇ ਲਾਲਾ ਵਾਲੇ ਨੂੰ ਮੰਨ ਲਿਆ ਕਿਉਂ ਘਰਾਂ ਘਰਾਂ ਚ ਬੇਮੁਖ ਲੋਕ ਗੁਰੂ ਸਾਹਿਬ ਤੇ ਸਰਦਾ ਨੀ ਤੁਰੇ ਫਿਰਦੇ ਹਨ ਕੁੱਤੇ ਵੀ ਨਹੀਂ ਦੁਆਰਾ ਦੁਆਰ ਸਾਂਭਦੇ ਡੋਲ ਚ ਮੈਂ ਸੁਧ ਰਾਮ ਭਜਨ ਕੀ ਇਸ ਪ੍ਰਕਾਰ ਘਰਾਂ ਘਰਾਂ ਸ਼ਾਸਤਰਾਂ ਸ਼ਾਸਤਰਾਂ ਚ ਕਦੇ ਨਿਆਂ ਪੜ੍ਹ ਲਿਆ ਕਦੇ ਵਿਸ਼ੇਖਕ ਪੜ੍ਹ ਲਿਆ ਤੇ ਗੁਰੂ ਸਾਹਿਬ ਤੇ ਭਰੋਸਾ ਹੀ ਨਹੀਂ ਗੁਰਾਂ ਦੇ ਮੰਤਰ ਤੇ ਕਿਉਂ ਕੁਸ਼ੁੱਧ ਮਨ ਹੋਏ ਵਾਲੇ ਘਰ ਘਰ ਭੇਖ ਹੈ ਜੋਗੀ ਜੰਗਮ ਸਰੇਵੜੇ ਸੰਨਿਆਸੀ ਦੇ ਪ੍ਰਵੇਸ਼ ਇਹਨਾਂ ਘਰ ਘਰ ਸਿਆਂ ਵਰਨਾ ਦੇ ਵਿੱਚ ਦਰਸ਼ਨਾਂ ਦੇ ਵਿੱਚ ਹੀ ਖੜੇ ਇਸੇ ਪ੍ਰਕਾਰ ਚਹੋ ਵਰਨਾ ਖੱਤਰੀ ਬ੍ਰਾਹਮਣ ਸੂਰ ਵੈਸਾਂ ਵਿੱਚ ਇਸੇ ਪ੍ਰਕਾਰ ਜੋਗੀਆਂ ਦੇ ਬਾਰਾਂ ਪੰਥ ਹੈ ਇਹ ਘਰਾਂ ਘਰਾਂ ਦੀ ਭੇਖਾਂ ਵਿੱਚ ਘਰ ਘਰ ਜੂਨਾਂ ਜੂਨਾਂ ਵਿੱਚ ਦੇਹਾਂ ਦੇਹਾਂ ਵਿੱਚ 84 ਲੱਖ ਜੂਨ ਦੀਆਂ ਚ ਅਬਿੱਤਰ ਮਨ ਵਾਲੇ ਤੁਰੇ ਫਿਰਦੇ ਹਨ
ਜਿਉਂ ਧਰ ਕੱਟ ਨਾਰੀ
ਜਿਵੇਂ ਧਰ ਪਤੀ ਦੀ ਕੱਟੀ ਹੋਵੇ ਤਰੇਲ ਹੋਵੇ ਇਸਤਰੀ ਛੁੱਟੜ ਹੋਈ ਹੋਵੇ ਜਿਹੜੀ ਉਹ ਇਸਤਰੀ ਜਿਵੇਂ ਹੁੰਦੀ ਹੈ ਪਤੀ ਛੱਡ ਦੇਵੇ ਜਿਸਨੂੰ ਔਗਣਾ ਆਈ ਜਾਣ ਕੇ ਉਹ ਇਸਤਰੀ ਜਿੱਥੇ ਘਰ ਘਰ ਤੁਰੀ ਫਿਰਦੀ ਹੈ ਦੂਸਰੀਆਂ ਸੱਤ ਦੰਤੀਆਂ ਦੇ ਵੀ ਸਦ ਵਿਗਾੜ ਕੇ ਉਹਨਾਂ ਨੂੰ ਵਿਵਚਾਰ ਨੂੰ ਬਣਾਉਂਦੀ ਹੈ ਇਸ ਪ੍ਰਕਾਰ ਤਰੇਲ ਇਸਤਰੀ ਦੀ ਨਿਆਈ ਹਨਗੇ ਉਹਨਾਂ ਦੀ ਗੁਰੂ ਰੂਪੀ ਜੋ ਪਤੀ ਹੈ ਉਹਦੇ ਵੱਲੋਂ ਧਰ ਕੱਟੀ ਗੁਰੂ ਤੋਂ ਬੇਮੁਖ ਲੋਕ ਹਨਗੇ
ਭਾਗੀ ਸੰਗਤ ਮਿਲੇ
ਜਿਹੜੇ ਵਜੋਂ ਭਾਗਾਂ ਵਾਲੇ ਗੁਰੂ ਕੀ ਸੰਗਤ ਚ ਭਾਈ ਮਿਲਦੇ ਹਨ
ਗੁਰਮੁਖ ਸਵਾਰੀ
ਉਹਨਾਂ ਗੁਰਮੁਖਾਂ ਦੀ ਬਿਰਤੀ ਮਹਾਰਾਜ ਜੀ ਨੇ ਸਵਾਰਤੀ ਹੈ ਗੁਰਮੁਖ ਭਗਤੀ ਭਾਵ ਭਗਤੀ ਨਾਲ
ਹਰ ਮੇਲੋ ਸਤਿਗੁਰ ਦਇਆ ਕਰ
ਹਰੀ ਸਤਿਗੁਰਾਂ ਦੇ ਨਾਲ ਸਾਨੂੰ ਮਨਾਓ ਸਾਡੇ ਦਇਆ ਦ੍ਰਿਸ਼ਟੀ ਕਰੋ ਹੇ ਪਰਮੇਸ਼ਰ
ਗੁਰ ਕੋ ਬਲਿਹਾਰ
ਅਸੀਂ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਲਿਹਾਰ ਕੁਰਬਾਨ ਜਾਈਏ
ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ
ਅਮਰਦਾਸ ਸਾਹਿਬ ਜੀ ਨੇ ਦੇਖੋ 12 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਬਿਰਧ ਅਵਸਥਾ ਵਿਚ 71 ਸਾਲ ਤੋਂ ਬਾਅਦ 72ਵੇਂ ਸਾਲ ਚ ਲੱਗੇ 84ਵੇਂ ਸਾਲ ਤੱਕ 12 ਸਾਲ ਪਹਿਲ ਕੀਤੀ 12 ਸਾਲ ਪਹਿਲ ਕਰਦਿਆਂ ਤੋਂ ਫਿਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਪ੍ਰੀਖਿਆ ਕੀਤੀ ਲੋਕ ਵੀ ਨਿੰਦਿਆ ਕਰਨ ਲੱਗ ਗਏ ਵੀ ਇਹ ਨਿਥਾਵੇਂ ਹਨਗੇ ਇਹੋ ਜਿਹੇ ਬਚਨ ਕਰਨ ਲੱਗ ਗਏ ਪਰ ਗਰੀਬ ਨੂੰ ਅੰਤਰਜਾਮੀ ਅਡੋਲ ਹੋ ਕੇ ਹਰ ਵਕਤ ਸੇਵਾ ਜੁੜੇ ਰਹਿੰਦੇ ਵਿਆਸਾਂ ਚ ਰੋਜ਼ ਜਲ ਲਿਆਇਆ ਕਰਦੇ 3 ਕੋ ਪਿਛਲਪੁਰੀ ਮਹਾਰਾਜ ਸਾਹਿਬ ਤੁਰਿਆ ਕਰਦੇ ਤੇ ਖੰਡੂਰ ਸਾਹਿਬ ਵੱਲ ਚਿਹਰਾ ਕਰਕੇ ਜਾਂਦੇ ਫਿਰ ਵਿਆਸਾਂ ਚੋਂ ਜਲ ਲੈ ਕੇ ਵਾਪਸ ਆਉਂਦੇ ਇਸ਼ਨਾਨ ਵੇਲੇ ਨੂੰ ਇਸ ਪ੍ਰਕਾਰ ਸਾਹਿਬ ਸੰਗਤ ਜੀ ਇੱਕ ਦਿਨ ਜਲ ਲਈ ਆ ਰਹੇ ਸਨ ਤੇ ਉਸ ਵੇਲੇ ਬਹੁਤ ਵਰਖਾ ਹੋਈ ਸੀ ਅਖੀਰੀ ਉਹ ਪਰਖ ਦਾ ਦਿਨ ਸੀ 12ਵਾਂ ਸਾਲ ਉਸ ਵਕਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਟੜੇ ਤੇ ਇਸ਼ਨਾਨ ਕਰਨ ਵਾਸਤੇ ਆ ਖੜੋਤੇ ਤੇ ਇੱਧਰ ਮਹਾਰਾਜ ਸਾਹਿਬ ਦਾ ਪੈਰ ਤਿਲਕ ਗਿਆ ਜਲਾਹੇ ਦੀ ਕੁੰਭਣ ਸੀ ਉੱਥੇ ਖੱਡੀ ਉਸ ਖੱਡੀ ਵਿੱਚ ਹਜ਼ੂਰ ਦਾ ਸਰੀਰ ਬਿਲਕੁਲ ਸੀ ਡਿੱਗ ਪਿਆ ਅਤੇ ਮਹਾਰਾਜ ਜੀ ਨੇ ਘੜਾ ਡਿੱਗਣ ਨਹੀਂ ਦਿੱਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੜਾ ਸਾਂਭ ਕੇ ਰੱਖੇ ਵੀ ਇਸ਼ਨਾਨ ਚ ਫਰਕ ਨਾ ਪਵੇ 12 ਪੀਲੇ ਦੇ ਨਾਲ ਸੱਚੇ ਪਾਤਸ਼ਾਹ ਦਾ ਚਰਨ ਲੱਗ ਕੇ ਤਿਲਕ ਕੇ ਮਹਾਰਾਜ ਸਾਹਿਬ ਕੁੰਭਣ ਚ ਡਿੱਗੇ ਉਸ ਵੇਲੇ ਜਲਾਹੇ ਨੇ ਪੁੱਛਿਆ ਕੌਣ ਹੈ ਮਹਾਰਾਜ ਸਾਹਿਬ ਨੇ ਕਿਹਾ ਅਸੀਂ ਸਿੱਖ ਹੈ ਕਹਿਣ ਲੱਗੇ ਕੌਣ ਸਿੱਖ ਹੈ ਉਸ ਵੇਲੇ ਜਲਾਹੀ ਕਹਿਣ ਲੱਗੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਿਠਾਵਾਂ ਕਿਹਾ ਨਵਾਂ ਜਿਹੜੇ ਕਦੇ ਰਾਤ ਨੇ ਚੈਨ ਨਹੀਂ ਆਉਂਦੀ ਇਸ ਤਰ੍ਹਾਂ ਦੇ ਬਚਨ ਕਹੇ ਜਦੋਂ ਕਹੇ ਮਹਾਰਾਜ ਕਹੇ ਤੂੰ ਕੰਗਲੀ ਹੈ ਮੇਰੇ ਗੁਰੂ ਸਾਹਿਬ ਨਿਸਾਵਿਆਂ ਦੇ ਥਾਂ ਹਨ ਇਉਂ ਕਹਿ ਕੇ ਗਾਗਰ ਸੰਭਾਲ ਕੇ ਮਹਾਰਾਜ ਸਾਹਿਬ ਜੀ ਆ ਇਸ਼ਨਾਨ ਕਰਾਇਆ ਸਵੇਰੇ ਉਸ ਵਕਤ ਦਿਨ ਚੜ੍ਹਦੇ ਤੱਕ ਉਹ ਜਲਾਹੀ ਕੰਗਲੀ ਹੋ ਗਈ ਨਿਆਣਿਆਂ ਨੂੰ ਪਾੜ ਪਾੜ ਕੇ ਖਾਵੇ ਬਸਰ ਪਾੜੇ ਸਵੇਰੇ ਗੁਰੂ ਸਾਹਿਬ ਜਲਾਹੀ ਨੂੰ ਪਾਸ ਹਜ਼ੂਰੀ ਚ ਬੁਲਾਇਆ ਬੁਲਾਉਣ ਤੋਂ ਪੁੱਛਿਆ ਵੀ ਕੀ ਮਾਮਲਾ ਕਿ ਮਹਾਰਾਜ ਆਪਦੇ ਸੇਵਕ ਨੇ ਸੱਚੇ ਪਾਤਸ਼ਾਹ। ਮੈਂ ਪੁੱਛਿਆ ਕੌਣ ਹੈ? ਕਿ ਅਸੀਂ ਸਿੱਖ ਹਾਂ ਮਹਾਰਾਜ ਦੇ। ਮੇਰੀ ਜਲਾਹੀ ਨੇ ਘਰਵਾਲੀ ਕਹਿਤਾ ਇਹ ਨਸਾਵੇਂ ਹੈ। ਇਹਨਾਂ ਨੇ ਕਿਹਾ ਸਾਡੇ ਨਸਾਵੇਂ ਦਾ ਥਾਂ ਗੁਰੂ ਅੰਗਦ ਸਾਹਿਬ ਜੀ ਹਨ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕਰਦੇ ਮਹਾਰਾਜ ਵੀ ਕਮਲੀ ਹੋ ਜਾਏ, ਇਹ ਕਮਲੀ ਹੋ ਗਈ, ਹੁਣ ਤੁਹਾਡੇ ਦਰਸ਼ਨ ਕਰਕੇ ਰਾਜੀ ਹੋਈ ਹੈ। ਮਹਾਰਾਜ ਨੇ ਕਿਹਾ ਭਾਈ ਚੰਗਾ, ਇਹ ਸਾਡਾ ਥਾਂ ਹੈ, ਹੁਣ ਇੱਥੇ ਸਾਡਾ ਜੋਤੀ ਜੋਤ ਸਮਾਉਣ ਦਾ ਅੰਗੀਠਾ ਬਣੇਗਾ। ਇਹ ਜਿੱਥੇ ਗੁਰੂ ਅਰਜਨ ਗੁਰੂ ਅਮਰਦਾਸ ਦੇ ਕੀਲੇ ਨਾਲ ਚਰਨ ਲੱਗੇ, ਉਹ ਕੀਲਾ ਹਰਾ ਕਰੀਰ ਬਣ ਜਾਏਗਾ। ਉਹ ਕਰੀਰ ਸਾਧ ਸੰਗਤ ਜੀ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਤੱਕ ਹਰਾ ਰਿਹਾ, ਦਰਸ਼ਨ ਕਰਦੇ ਰਹੇ ਹੈ। ਹੁਣ ਉਹ ਸੁੱਕ ਗਿਆ ਹੈ, ਨਵਾਂ ਮੰਦਰ ਬਣਿਆ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇੱਡੀ ਘਾਲਣਾ ਘਾਲ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸੇਵਾ ਦਾ ਮਹੱਤਵ ਇਹ ਬਾਣੀ ਉਚਾਰੀ ਹੈ, ਆਪ ਇੰਨੀ ਪਹਿਲਾਂ ਸੇਵਾ ਕੀਤੀ ਹੈ।
ਗੁਰਸੇਵਾ ਤੇ ਸੁਖ ਉਪਜੈ,
ਭਾਈ ਸਤਿਗੁਰੂ ਦੀ ਸੇਵਾ ਕਰਕੇ ਆਪਦੇ ਚਰਨਾਂ ਦੇ ਨਾਲ ਛੋ ਕੇ ਜਿਹੜੇ ਹੱਟੀਆਂ ਪਈਆਂ ਸੀ ਉਹ ਪ੍ਰੇਤਾਂ ਦੀ ਜੂਨਾਂ ਚੋਂ ਨਿਕਲ ਕੇ ਬੈਕੁੰਠ ਵਿੱਚ ਜਾ ਰਹੇ। ਏਦਾਂ ਆਪਦੇ ਚਰਨਾਂ ਦਾ ਮਹੱਤਵ ਸੀ ਸਾਧ ਸੰਗਤ ਜੀ ਇੱਥੇ ਲੱਗਦੇ ਸਨ ਧਰਤੀ ਤੇ। ਸਾਹਿਬ ਕਹਿੰਦੇ ਸਤਿਗੁਰਾਂ ਦੀ ਸੇਵਾ ਕਰਕੇ ਹੀ ਭਾਈ ਸਾਰੇ ਸੁਖ ਉਤਪੰਨ ਹੁੰਦੇ ਹਨ,
ਫਿਰ ਦੁੱਖ ਨਾ ਲੱਗਾ।
ਫਿਰ ਭਾਈ ਜੰਮਣ ਮਰਨ ਦਾ ਦੁੱਖ ਉਹਨਾਂ ਪੁਰਖਾਂ ਨੂੰ ਆ ਕੇ ਨਹੀਂ ਲੱਗਦਾ ਹੈ।
ਜੰਮਣ ਮਰਨ ਮਿਟ ਗਿਆ,
ਉਹਨਾਂ ਨੂੰ ਦੁੱਖ ਅਗਿਆਨ ਦਾ ਵੀ ਨਹੀਂ ਆ ਕੇ ਲੱਗਦਾ, ਜੰਮਣ ਮਰਨ ਵੀ ਉਹਨਾਂ ਦਾ ਮਿਟ ਗਿਆ ਹੈ, ਅਭਾਵ ਹੋ ਗਿਆ ਹੈ।
ਕਾਲ ਕਾ ਕਿਸ ਨਾ ਬਸਾ,
ਕਾਲ ਦਾ ਵੀ ਕੋਈ ਵਾਹ ਨਹੀਂ ਚੱਲੇਗੀ, ਉਹਦੀ ਕਾਲ ਵੀ ਉਹਨਾਂ ਨੂੰ ਦੁੱਖ ਨਹੀਂ ਦੇ ਸਕੇਗਾ।
ਹਰ ਸੇਤੀ ਮਨ ਰਵ ਰਹੇ,
ਉਹਨਾਂ ਦਾ ਮਨ ਤਾਂ ਹਰੀ ਅਕਾਲ ਪੁਰਖ ਦੇ ਨਾਲ ਭਾਈ ਹਰ ਵਕਤ ਰਵ ਰਿਹਾ, ਮਿਲ ਰਿਹਾ ਹੈ,
ਟੱਕੇ ਰਿਹਾ ਸਮਾਏ,
ਹਰੀ ਦੇ ਸਾਥ ਮਨ ਉਹਨਾਂ ਦਾ ਉਚਾਰਨ ਵਿੱਚ ਰਵ ਰਿਹਾ, ਮਿਲ ਰਿਹਾ ਹੈ। ਅਤੇ ਸੱਚੇ ਦੇ ਵਿੱਚ ਉਹਨਾਂ ਨੇ ਜੀਵਨ ਮੁਕਤੀ ਨੂੰ ਪਾ ਕੇ ਹਰ ਵਕਤ ਸਮਾਏ ਰਹਿੰਦੇ ਹੈ, ਹਰੀ ਦੇ ਨਾਮ ਸਾਥ ਮਨ ਰਵ ਰਿਹਾ ਮਿਲ ਰਿਹਾ ਹੈ, ਤੇ ਸੱਚੇ ਅਕਾਲ ਪੁਰਖ ਦੇ ਸਰੂਪ ਵਿੱਚ ਸਮਾ ਰਿਹਾ, ਭੇਦ ਹੋ ਰਿਹਾ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਉ,
ਗੁਰੂ ਜੀ ਕਹਿੰਦੇ ਉਹਨਾਂ ਪਿਆਰਿਆਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਚੱਲਣ ਸਤਿਗੁਰ ਭਾ,
ਜਿਹੜੇ ਭਾਈ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲਦੇ ਹਨ ਹੰਕਾਰ ਛੱਡ ਕੇ।
ਮਹੱਲਾ ਤੀਜਾ, ਬਿਨ ਸ਼ਬਦ ਸ਼ੁੱਧ ਨਾ ਹੋ ਗਈ,
ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਮਨ ਨਹੀਂ ਸ਼ੁੱਧ ਹੋ ਸਕਦਾ, ਜੀਵ ਦੀ ਕੋਈ ਕਿਸੇ ਪ੍ਰਕਾਰ ਪਵਿੱਤਰਤਾ ਕਰਨ ਦੀ ਨਹੀਂ ਹੋ ਸਕਦੀ।
ਜੇ ਅਨੇਕ ਕਰਾ ਸੀਗਾ,
ਸ਼ਿੰਗਾਰ ਪ੍ਰਾਟਕ ਸਾਹਿਬ ਲੇ ਅਤੇ ਜਲ ਧਾਰਾ ਆਦਿ ਕਰ ਲਵੇ, ਸਾਧਨਾ ਰੂਪੀ ਸ਼ਿੰਗਾਰ ਅਨੇਕਾਂ ਕਰ ਲਵੇ,
ਫਿਰ ਕੀ ਸਾਰ ਨਾ ਜਾਣੀ,
ਉਹ ਇਸਤਰੀ ਆਪਦੇ ਪਤੀ ਦੀ ਸੇਵਾ ਦੀ ਸਾਰ ਨੀ ਕਿਹੜੀ ਜਾਣਦੀ।
ਦੂਜੇ ਭਾਏ ਪਿਆ,
ਦੂਜੇ ਪੁਰਖਾਂ ਨਾਲ ਪ੍ਰੇਮ ਕਰਦੀ ਹੈ, ਦੁਆਦ ਭਾਅ ਚ ਪਈ ਹੋਈ, ਆਪਣੇ ਪਤੀ ਵਰ ਧਰਮ ਚ ਨੀ ਰਹਿੰਦੀ ਹੈ।
ਸਾਕ ਸ਼ੁੱਧ ਸਾਕ ਲੱਖਣੀ,
ਉਹੀ ਕੁਸ਼ੁੱਧ ਅਪਵਿੱਤਰ ਦਿਲ ਵਾਲੀ ਹੈ ਜਿਹੜੀ ਪਰ ਪੁਰਖਾਂ ਨੂੰ ਤੱਕਦੀ ਹੈ, ਉਹੀ ਖੋਟੇ ਲੱਖਣਾ ਵਾਲੀ ਹੈ, ਉਹ ਆਪਦੀ ਕੁਲ ਨੂੰ ਪੱਟਣ ਵਾਲੀ ਨਾਸ਼ ਕਰਨ ਵਾਲੀ ਹੈ।
ਨਾਨਕ ਨਾਰੀ ਵਿੱਚ ਕੁਨਾਰ,
ਉਹ ਇਸਤਰੀਆਂ ਵਿੱਚੋਂ ਕੁਨਾਰ, ਬਾਹਲੀ ਖੋਟੀ ਇਸਤਰੀ ਹੈ, ਸ਼ਨਾਰ ਹੈ ਹੀ ਜੀ, ਜਿਹੜੀ ਭੈੜੇ ਕੰਮਾਂ ਨੂੰ ਕਰਨ ਵਾਲੀ ਹੈ। ਇਸੇ ਪ੍ਰਕਾਰ
ਫਿਰ ਕੀ ਸਾਰ ਨਾ ਜਾਣ,
ਉਹ ਪਤੀ ਅਕਾਲ ਪੁਰਖ ਹੈ ਭਾਈ, ਉਹ ਸਾਰ ਖਬਰ ਉਹ ਰੂਹਾਂ ਨਹੀਂ ਜਾਣਦੀਆਂ ਆਪਣੇ ਆਪ ਨੂੰ ਮਹਾਤਮਾ ਬਣਾ ਕੇ ਵੀ।
ਦੂਜਾ ਭਾਏ ਪਿਆ,
ਜਿਹਨਾਂ ਦੂਜੇ ਦੇਵੀ ਦੇਵਤਿਆਂ ਚ ਭਾਅ ਹੈ, ਦੁਆਦ ਭਾਅ ਚ ਲੱਗੇ ਹੈ, ਜੀਵ ਇਸਦਾ ਭੇਦ ਸਮਝਦੇ ਹੈ, ਤੇ ਪਿਆਰ ਦੁਆਦ ਭਾਅ ਜੁਦੈਗੀ ਵਿੱਚ ਹੀ ਹਰ ਵਕਤ ਹੈ।
ਸਾਕ ਸ਼ੁੱਧ ਸਾਕ ਲੱਖਣੀ,
ਸ਼ੁੱਧ ਅਪਵਿੱਤਰ ਹਿਰਦੇ ਵਾਲੇ ਹਨ, ਸ਼ੁੱਧ ਨੀ ਉਹਨਾਂ ਦੇ ਹਿਰਦੇ, ਸਾਕ ਲੱਖਣੀ ਉਹਨਾਂ ਦੇਵੀ ਕੋਲ ਨੂੰ ਖਣੀ ਪੱਟ ਦਿੱਤਾ ਅੰਦਰੋਂ, ਖੋਟੇ ਕਾਮ ਕੋਲ ਲੱਛਣਾ ਵਾਲੀ ਹੈ।
ਨਾਨਕ ਨਾਰੀ ਵਿੱਚ ਕੁਨਾਰ,
ਉਹ ਨਾਰੀਆਂ ਇਸਤਰੀਆਂ ਜੀਵਾਂ ਵਿੱਚੋਂ ਕੁਨਾਰ ਕੁਜੀਵ ਹਨਗੇ, ਉਹ ਮੰਦ ਭਾਗੀ ਜੀਵ ਹਨ।
ਪੌੜੀ ਹਰ ਹਰ ਆਪਣੀ ਦਇਆ ਕਰ,
ਹਰ ਹਰ ਪਰਮੇਸ਼ਰ ਆਪਣੀ ਦਇਆ ਦ੍ਰਿਸ਼ਟੀ ਸਾਡੇ ਤੇ ਕਰੋ ਜੀ।
ਹਰ ਬੋਲੀ ਬੈਣੀ,
ਇਹ ਮਾਰਾ ਬੈਣੀ ਬਚਨਾ ਕਰਕੇ ਵੀ ਕੇ ਪਰਮੇਸ਼ਰ ਆਪਦੇ ਬਚਨਾਂ ਨੂੰ ਬੋਲਦੇ ਰਹੀਏ, ਬਾਣੀ ਕਰਕੇ ਹਰ ਵਕਤ ਆਪਦੇ ਬਚਨ ਬੋਲੀਏ।
ਹਰ ਨਾਮ ਤੇ ਆਈ ਹਰ ਉਚਰਾ,
ਹੇ ਹਰੀ ਮਨ ਕਰਕੇ ਵੀ ਆਪਦੇ ਨਾਮ ਨੂੰ ਧਿਆਉਂਦੇ ਰਹੀਏ, ਹੇ ਹਰੀ ਆਪਦੇ ਨਾਮ ਦਾ ਸ਼ਾਸਾਂ ਨਾਲ ਵੀ ਉਚਾਰਨ ਕਰਦੇ ਰਹੀਏ।
ਹਰ ਲਾਹਾ ਲੈਣੀ,
ਹੇ ਹਰੀ ਆਪਦੇ ਅੰਮ੍ਰਿਤ ਨਾਮ ਦਾ ਲਾਹਾ ਲੈਣਾ ਕਰੀਏ ਮਨੁੱਖਾ ਜਨਮ ਵਿੱਚ,
ਜਪਦੇ ਹਰ ਹਰ ਦਿਨ ਰਾਤ।
ਹੇ ਪਰਮੇਸ਼ਰ ਜੋ ਰਾਤ ਨੇ, ਹੇ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ, ਜੋ ਆਪਦੇ ਨਾਮ ਰਾਤ ਨੂੰ ਜਪਦੇ
ਹੈ
ਉਹਨਾਂ ਤੋਂ ਅਸੀਂ ਸਰੀਰ ਕਰਕੇ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਆਪਾਂ ਵਾਰਦੇ ਹਾਂ
ਜਿਹਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ
ਮੇਰੇ ਸਤਿਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਦਸਾਂ ਪਾਤਸ਼ਾਹ ਨੂੰ ਆਪਣੇ ਪਿਆਰੇ ਜਾਣ ਕੇ ਦਿਲ ਦੀ ਭਾਵਨਾ ਅਰਾਧਿਆ ਹੈ। ਆਦਮ ਤੇ ਕਹਿ ਉਤਾਰਾ ਸੋਈ ਗੁਰੂ ਸਮਝੀ ਹਮਾਰਾ, ਜਿਹਨੂੰ ਨਿਸ਼ਚਾ ਆਇਆ ਹੈ ਉਹਨਾਂ ਜਿਹਨਾਂ ਨੂੰ ਇਹਨਾਂ ਅੱਖਾਂ ਨੂੰ ਸਫਲੇ ਕਰਨ ਵਾਸਤੇ ਅੱਖਾਂ ਨਾਲ ਵੇਖੀਏ, ਤੁਹਾਨੂੰ ਮਹਾਂਪੁਰਖਾਂ ਦਾ ਜੀਵਨ ਹੈ।
ਆਪਣੇ ਗੁਰੂ
ਆਪਣੇ ਸਤਿਗੁਰੂ ਨਾਨਕ ਦੇਵ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਮੇਰਾ ਹਰ ਸੱਜਣ ਮੇਲਿਆ ਸੈਣੀ,
ਜਿਹਨਾਂ ਸਤਿਗੁਰਾਂ ਨੂੰ ਮੇਰਾ ਹਰੀ ਜੋ ਸੱਜਣ ਸੈਣੀ ਸੰਗੀ ਹੈ, ਸਾਥੀ ਹੈ ਸਾਡਾ ਲੋਕ ਪ੍ਰਲੋਕ ਦਾ ਹਰ ਵਕਤ, ਉਸ ਦੇ ਨਾਲ ਮੇਲ ਦਿੱਤਾ ਹੈ ਸਾਡੇ ਤਾਈ।